ਬੱਚਿਆਂ ਦੀ ਬਾਈਬਲ ਲਿਖਾਰੀ ਐਡਵਰਡ ਹਿਊਜ਼ ਆਵਾਜ਼ ਸੀਲੀਆ ਗਨੀ ਤੇ ਜਮੀਲ ਕਾਮਤ ਇਹ ਕਹਾਣੀ ਬਾਈਬਲ ਫੋਰ ਚਿਲਡਰਨ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਮਜ਼ੀਦ ਜਾਣਕਾਰੀ ਲਈ ਸਾਡੀ ਵੈਬਸਾਈਟ www.biblefortchildren.org ਨੂੰ ਵਿਜ਼ਿਟ ਕਰੋ ਪਹਿਲਾ ਈਸਟਰ ਔਰਤ ਖਤਰਨਾਕ ਪਹਾੜ ਵੱਲ ਵੇਖ ਰਹੀ ਸੀ ਉਹਦੀਆਂ ਅੱਖਾਂ ਉਦਾਸ ਸਨ ਤੇ ਉਹ ਇੱਕ ਖੌਫਨਾਕ ਨਜ਼ਾਰਾ ਵੇਖ ਰਹੀ ਸੀ ਉਸ ਦਾ ਪੁੱਤਰ ਮਰ ਰਿਹਾ ਸੀ ਉਹ ਮਾਂ ਮਰੀਅਮ ਸੀ ਉਹ ਉਸ ਥਾਂ ਤੇ ਖਲੋਤੀ ਸੀ ਜਿੱਥੇ ਯਸੂ ਨੂੰ ਮਸਲੂਬ ਕੀਤਾ ਗਿਆ ਸੀ ਇਹ ਸਾਰਾ ਕੁਝ ਕਿਵੇਂ ਹੋਇਆ ਯਸੂ ਮਸੀਹ ਨੇ ਇੰਨੀ ਸੋਹਣੀ ਜ਼ਿੰਦਗੀ ਨੂੰ ਤਕਲੀਫ ਦੇ ਤਰੀਕੇ ਨਾਲ ਕਿਉਂ ਮੁਕਾਇਆ ਖੁਦਾ ਨੇ ਆਪਣੇ ਪੁੱਤਰ ਨੂੰ ਸੂਲੀ ਤੇ ਮਸਲੂਬ ਹੋਣ ਤੇ ਮਰਨ ਕਿਉਂ ਦਿੱਤਾ ਕੀ ਯਸੂ ਨੇ ਗਲਤੀ ਕੀਤੀ ਕਿ ਉਹ ਕੌਣ ਸੀ ਕੀ ਖੁਦਾ ਨਾਕਾਮ ਹੋ ਗਿਆ ਨਹੀਂ ਖੁਦਾ ਨਾਕਾਮ ਨਹੀਂ ਹੋਇਆ ਯਸੂ ਮਸੀਹ ਨੇ ਕੋਈ ਗਲਤੀ ਨਹੀਂ ਕੀਤੀ ਯਸੂ ਹਮੇਸ਼ ਤੋਂ ਹੀ ਜਾਣਦਾ ਸੀ ਕਿ ਉਹ ਪਾਪੀਆਂ ਲਈ ਆਪਣੀ ਜਾਨ ਦੇਵੇਗਾ ਜਦੋਂ ਯਸੂ ਬੱਚਾ ਹੀ ਸੀ ਤੇ ਸ਼ਮਾਉਨ ਨੇ ਮਰੀਅਮ ਨੂੰ ਇਹ ਪੇਸ਼ਨ ਗੋਈ ਕੀਤੀ ਸੀ ਕਿ ਉਹ ਤਕਲੀਫ ਦੇ ਵੇਲਾ ਆਏਗਾ ਯਸੂ ਦੇ ਮਸਲੂਬ ਹੋਣ ਤੋਂ ਚੰਦ ਰੋਜ਼ ਪਹਿਲਾਂ ਇੱਕ ਔਰਤ ਆਈ ਤੇ ਉਸਨੇ ਮਹਿੰਗਾ ਇਤਰ ਯਸੂ ਦੇ ਪੈਰਾਂ ਤੇ ਪਾਇਆ ਤੇ ਉਹਦੇ ਪੈਰ ਧੋਤੇ ਉਸ ਦੇ ਚੇਲਿਆਂ ਨੇ ਗਿਲਾ ਕੀਤਾ ਮਾਲਿਕ ਇਹ ਆਪਣੇ ਪੈਸੇ ਜ਼ਾਇਆ ਕਰਦੀ ਪਈ ਹੈ ਯਸੂ ਨੇ ਆਖਿਆ
ਉਸਨੇ ਤਾਂ ਇਹ ਬਹੁਤ ਚੰਗਾ ਕੀਤਾ ਹੈ ਉਹਨੇ ਤਾਂ ਇਹ ਮੇਰੀ ਮੌਤ ਦੀ ਤਿਆਰੀ ਦੇ ਲਈ ਕੀਤਾ ਹੈ
ਕਿੰਨੇ ਅਜੀਬ ਅਲਫਾਜ਼ ਸਨ ਇਸ ਤੋਂ ਮਗਰੋਂ ਯਹੂਦਾ ਇਸਕਰੀਓਤੀ ਜਿਹੜਾ ਯਸੂ ਦੇ 12 ਸ਼ਾਗਿਰਦਾਂ ਵਿੱਚੋਂ ਇੱਕ ਸੀ ਯਸੂ ਨੂੰ ਚਾਂਦੀ ਦੇ 30 ਸਿੱਕਿਆਂ ਦੇ ਬਦਲੇ ਸਰਦਾਰ ਕਾਹਨਾਂ ਦੇ ਹਵਾਲੇ ਕਰਨ ਦੇ ਲਈ ਰਾਜ਼ੀ ਹੋ ਗਿਆ ਯਹੂਦੀਆਂ ਦੀ ਦੇ ਫਸਾ ਤੇ ਯਸੂ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਆਖਰੀ ਖਾਣਾ ਖਾਧਾ ਉਸਨੇ ਉਹਨਾਂ ਨੂੰ ਖੁਦਾ ਦੀ ਬਾਦਸ਼ਾਹੀ ਵੱਲੋਂ ਕੁਝ ਦੱਸਿਆ ਉਸਨੇ ਖੁਦਾ ਦੇ ਵਾਅਦਿਆਂ ਦੇ ਵੱਲੋਂ ਵੀ ਦੱਸਿਆ ਜਿਹੜੇ ਉਸ ਨਾਲ ਮੁਹੱਬਤ ਰੱਖਦੇ ਸਨ ਫਿਰ ਯਸੂ ਨੇ ਰੋਟੀ ਲਈ ਤੇ ਉਸ ਨੂੰ ਤੋੜਿਆ ਤੇ ਆਪਣੇ ਸ਼ਾਗਿਰਦਾਂ ਨੂੰ ਦੇ ਕੇ ਆਖਿਆ
ਲਓ ਇਸ ਨੂੰ ਖਾਓ ਇਹ ਮੇਰਾ ਬਦਨ ਹੈ
ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ
ਤੁਸੀਂ ਸਾਰੇ ਇਹਦੇ ਵਿੱਚੋਂ ਪੀਓ ਕਿਉਂ ਜੇ ਮੇਰਾ ਉਹ ਅਹਿਦ ਦਾ ਖੂਨ ਹੈ ਜਿਹੜਾ ਬਥੇਰਿਆਂ ਦੇ ਗੁਨਾਹਾਂ ਦੀ ਮਾਫੀ ਲਈ ਬਹਾਇਆ ਜਾਏਗਾ
ਫਿਰ ਯਸੂ ਨੇ ਆਪਣੇ ਸ਼ਾਗਿਰਦਾਂ ਨੂੰ ਦੱਸਿਆ ਕਿ ਉਹਨੂੰ ਧੋਖਾ ਦਿੱਤਾ ਜਾਏਗਾ ਤੇ ਤੁਸੀਂ ਸਾਰੇ ਮੇਰਾ ਸਾਥ ਛੱਡ ਦੋਗੇ
ਮੈਂ ਕਦੇ ਵੀ ਤੁਹਾਡਾ ਸਾਥ ਨਹੀਂ ਛੱਡਾਂਗਾ
ਪਤਰਸ ਨੇ ਜਵਾਬ ਦਿੱਤਾ ਯਸੂ ਨੇ ਉਸ ਨੂੰ ਆਖਿਆ
ਪਤਰਸ ਇਸ ਤੋਂ ਪਹਿਲਾਂ ਕਿ ਕੁੱਕੜ ਬਾਂਧ ਦੇਵੇ ਤੂੰ 3 ਵਾਰੀ ਮੇਰਾ ਇਨਕਾਰ ਕਰੇਗਾ
ਤੇ ਇੰਜ ਹੀ ਹੋਇਆ ਬਾਅਦ ਚੋਂ ਉਸ ਰਾਤ ਯਸੂ ਦੁਆ ਕਰਨ ਲਈ ਗਤਸਮਨੀ ਬਾਗ ਵਿੱਚ ਗਿਆ ਸ਼ਾਗਿਰਦ ਜਿਹੜੇ ਉਸ ਦੇ ਨਾਲ ਸਨ ਸੌ ਗਏ ਯਸੂ ਨੇ ਦੁਆ ਕੀਤੀ
ਐ ਖੁਦਾ ਜੇ ਹੋ ਸਕੇ ਤੇ ਇਹ ਪਿਆਲਾ ਮੇਰੇ ਤੋਂ ਟਲ ਜਾਏ ਫਿਰ ਵੀ ਮੇਰੀ ਨਹੀਂ ਸਗੋਂ ਤੇਰੀ ਮਰਜ਼ੀ ਪੂਰੀ ਹੋਏ
ਇਕਦਮ ਬਹੁਤ ਵੱਡੀ ਭੀੜ ਯਹੂਦਾ ਦੇ ਨਾਲ ਬਾਗ ਵਿੱਚ ਆ ਪਹੁੰਚੀ। ਯਸੂ ਨੇ ਉਹਨਾਂ ਨੂੰ ਕੁਝ ਵੀ ਨਾ ਆਖਿਆ, ਪਰ ਪਤਰਸ ਨੇ ਇੱਕ ਸਿਪਾਹੀ ਦਾ ਕੰਨ ਉੜਾ ਦਿੱਤਾ, ਪਰ ਯਸੂ ਨੇ ਉਸ ਦੇ ਕੰਨ ਨੂੰ ਛੂਹ ਕੇ ਚੰਗਾ ਕਰ ਦਿੱਤਾ। ਯਸੂ ਜਾਣਦਾ ਸੀ ਕਿ ਉਸ ਦਾ ਪਕੜਵਾਇਆ ਜਾਣਾ ਖੁਦਾ ਦੀ ਮਰਜ਼ੀ ਦਾ ਹਿੱਸਾ ਸੀ। ਫਿਰ ਉਹ ਪਲਟਨ ਯਸੂ ਨੂੰ ਫੜ ਕੇ ਸਰਦਾਰ ਕਾਹਨ ਦੇ ਘਰ ਲੈ ਗਏ। ਯਹੂਦੀ ਰਹਿਨਮਾਵਾਂ ਨੇ ਆਖਿਆ, ਭਈ ਯਸੂ ਨੂੰ ਮਰਨਾ ਚਾਹੀਦਾ ਏ। ਲਾਗੇ ਹੀ ਪਤਰਸ, ਜਿੱਥੇ ਨੌਕਰਾਂ ਨੇ ਸਿਹਨ ਵਿੱਚ ਅੱਗ ਬਾਲੀ ਸੀ, ਖੜਾ ਹੋ ਗਿਆ। ਤਿੰਨ ਵਾਰੀ ਵੱਖਰੇ ਵੱਖਰੇ ਲੋਕਾਂ ਨੇ ਪਤਰਸ ਵੱਲ ਨਿਗਾਹ ਕੀਤੀ ਤੇ ਆਖਿਆ,
ਐ ਬੰਦਾ ਵੀ ਯਸੂ ਨਾਲ ਸੀ।
ਤਿੰਨ ਵਾਰੀ ਪਤਰਸ ਨੇ ਇਨਕਾਰ ਕੀਤਾ, ਜਿਵੇਂ ਯਸੂ ਨੇ ਉਹਨੂੰ ਆਖਿਆ ਸੀ। ਉਸਨੇ ਉਂਝ ਹੀ ਕੀਤਾ, ਭਾਵੇਂ ਪਤਰਸ ਨੇ ਕਸਮ ਖਾਧੀ ਸੀ ਕਿ ਉਹ ਯਸੂ ਦਾ ਇਨਕਾਰ ਨਹੀਂ ਕਰੇਗਾ। ਉਸ ਵੇਲੇ ਜਦੋਂ ਮੁਰਗ ਨੇ ਬਾਂਗ ਦਿੱਤੀ, ਇਹ ਪਤਰਸ ਦੇ ਲਈ ਖੁਦਾ ਦੀ ਆਵਾਜ਼ ਵਾਂਗੂ ਸੀ। ਪਤਰਸ ਨੂੰ ਖੁਦਾ ਦੀ ਉਹ ਗੱਲ ਯਾਦ ਆਈ ਜਿਹੜੀ ਉਸਨੇ ਉਸਨੂੰ ਆਖੀ ਸੀ, ਤੇ ਉਹ ਬਾਹਰ ਜਾ ਕੇ ਜ਼ਾਰ ਜ਼ਾਰ ਰੋਇਆ। ਯਹੂਦਾ ਵੀ ਆਪਣੇ ਕੀਤੇ ਤੇ ਸ਼ਰਮਿੰਦਾ ਸੀ। ਉਹ ਜਾਣਦਾ ਸੀ ਕਿ ਯਸੂ ਕਿਸੇ ਵੀ ਪਾਪ ਜਾਂ ਜੁਰਮ ਦਾ ਮੁਜਰਿਮ ਨਹੀਂ। ਯਹੂਦਾ ਨੇ ਚਾਂਦੀ ਦੇ 30 ਸਿੱਕੇ ਮੋੜ ਦਿੱਤੇ, ਪਰ ਸਰਦਾਰ ਕਾਹਨਾਂ ਨੇ ਉਹਨਾਂ ਨੂੰ ਲੈਣਾ ਨਾ ਚਾਹਿਆ। ਯਹੂਦਾ ਨੇ ਪੈਸੇ ਪਵਾ ਕੇ ਮਾਰੇ ਤੇ ਬਾਹਰ ਚਲਾ ਗਿਆ ਤੇ ਆਪਣੇ ਆਪ ਨੂੰ ਫਾਹ ਦੇ ਦਿੱਤਾ। ਸਰਦਾਰ ਕਾਹਨ ਤੇ ਫਕੀ ਯਸੂ ਨੂੰ ਰੋਮੀ ਹਾਕਿਮ ਪਿਲਾਤੂਸ ਦੇ ਕੋਲ ਲੈ ਆਏ ਤੇ ਉਹਦੇ ਉੱਤੇ ਤੋਹਮਤਾਂ ਲਾਈਆਂ। ਪਿਲਾਤੂਸ ਨੇ ਆਖਿਆ,
ਮੈਂ ਤਾਂ ਇਸ ਬੰਦੇ ਵਿੱਚ ਕੋਈ ਕਸੂਰ ਨਹੀਂ ਪਾਉਂਦਾ।
ਪਰ ਉਹ ਹੋਰ ਵੀ ਜ਼ੋਰ ਦੇ ਨਾਲ ਆਖਣ ਲੱਗੇ, ਇਹਨੂੰ ਸਲੀਬ ਦੋ, ਸਲੀਬ ਦੋ। ਅਖੀਰ ਪਲਾਤੂਸ ਨੇ ਹੁਕਮ ਦਿੱਤਾ ਕਿ ਯਸੂ ਨੂੰ ਸਲੀਬ ਤੇ ਮਸਲੂਬ ਕੀਤਾ ਜਾਏ। ਸਿਪਾਹੀਆਂ ਨੇ ਯਸੂ ਨੂੰ ਮੁੱਕੇ ਮਾਰੇ ਤੇ ਉਹਦੇ ਮੂੰਹ ਤੇ ਥੁੱਕਿਆ ਤੇ ਉਹਦੇ ਕੋੜੇ ਮਾਰੇ। ਉਹਨਾਂ ਨੇ ਇੱਕ ਤੇਜ਼ ਨੋਕ ਵਾਲੇ ਕੰਢਿਆਂ ਦਾ ਤਾਜ ਬਣਾਇਆ ਤੇ ਯਸੂ ਦੇ ਸਿਰ ਤੇ ਪਾ ਦਿੱਤਾ ਤੇ ਉਹਨੂੰ ਇੱਕ ਲੱਕੜ ਦੀ ਸਲੀਬ ਬਣਾ ਕੇ ਮਰਨ ਦੇ ਲਈ ਲਟਕਾ ਦਿੱਤਾ। ਯਸੂ ਹਮੇਸ਼ ਤੋਂ ਹੀ ਇਹ ਜਾਣਦਾ ਸੀ ਕਿ ਉਹ ਇਸ ਤਰੀਕੇ ਦੇ ਨਾਲ ਹੀ ਮਰੇਗਾ। ਉਹ ਇਹ ਵੀ ਜਾਣਦਾ ਸੀ ਕਿ ਉਸ ਦੀ ਮੌਤ ਦੇ ਵਸੀਲੇ ਨਾਲ ਗੁਨਾਹਗਾਰ ਜਿਹੜੇ ਉਸ ਤੇ ਇਮਾਨ ਲਿਆਵਣਗੇ ਉਹਨਾਂ ਨੂੰ ਮਾਫ਼ੀ ਮਿਲੇਗੀ। ਦੋ ਡਾਕੂਆਂ ਨੂੰ ਵੀ, ਇੱਕ ਨੂੰ ਸੱਜੇ ਤੇ ਇੱਕ ਨੂੰ ਖੱਬੇ ਲਟਕਾਇਆ ਗਿਆ। ਇੱਕ ਯਸੂ ਤੇ ਇਮਾਨ ਲਿਆ ਕੇ ਜੰਨਤ ਵਿੱਚ ਚਲਾ ਗਿਆ, ਪਰ ਦੂਜਾ ਨਹੀਂ। ਘੰਟਿਆਂ ਦੀ ਤਕਲੀਫ ਤੋਂ ਬਾਅਦ ਯਸੂ ਨੇ ਆਖਿਆ, ਤੇ ਉਸਨੇ ਜਾਨ ਦੇ ਦਿੱਤੀ। ਉਸਦਾ ਕੰਮ ਪੂਰਾ ਹੋ ਗਿਆ ਸੀ। ਉਸ ਦੇ ਜਾਣਨ ਵਾਲਿਆਂ ਨੇ ਉਸ ਨੂੰ ਇੱਕ ਨਵੀਂ ਕਬਰ ਦੇ ਵਿੱਚ ਦਫਨਾ ਦਿੱਤਾ। ਤਦ ਰੋਮੀ ਸਿਪਾਹੀਆਂ ਨੇ ਕਬਰ ਨੂੰ ਬੰਦ ਕਰ ਦਿੱਤਾ ਤੇ ਉਹਦੇ ਉੱਤੇ ਮੋਹਰ ਲਾ ਦਿੱਤੀ। ਹੁਣ ਕੋਈ ਵੀ ਉਹਦੇ ਅੰਦਰ ਨਹੀਂ ਜਾ ਸਕਦਾ ਸੀ ਤੇ ਨਾ ਹੀ ਕੋਈ ਬਾਹਰ ਆ ਸਕਦਾ ਸੀ। ਜੇ ਕਹਾਣੀ ਦਾ ਅੰਤ ਇੰਝ ਹੁੰਦਾ ਤੇ ਕਿੰਨਾ ਅਫਸੋਸਨਾਕ ਹੁੰਦਾ, ਪਰ ਖੁਦਾ ਨੇ ਕੁਝ ਅਨੋਖਾ ਹੀ ਕੀਤਾ। ਯਸੂ ਮਰਿਆ ਹੀ ਨਾ ਰਿਹਾ। ਹਫ਼ਤੇ ਦੇ ਪਹਿਲੇ ਦਿਨ ਤੜਕੇ ਤੜਕੇ ਯਸੂ ਦੇ ਕੁਝ ਸ਼ਾਗਿਰਦ ਕਬਰ ਉੱਤੇ ਆਏ। ਤੇ ਪੱਥਰ ਨੂੰ ਕਬਰ ਤੋਂ ਪਰਾਂ ਪਿਆ ਹੋਇਆ ਪਾਇਆ ਤੇ ਜਦ ਉਹਨਾਂ ਨੇ ਅੰਦਰ ਨੂੰ ਵੇਖਿਆ ਤੇ ਯਸੂ ਮਸੀਹ ਦੀ ਲਾਸ਼ ਨਾ ਪਾਈ। ਇੱਕ ਔਰਤ ਕਬਰ ਤੇ ਖਲੋ ਕੇ ਰੋਣ ਲੱਗ ਪਈ। ਯਸੂ ਮਸੀਹ ਉਸ ਦੇ ਉੱਤੇ ਜ਼ਾਹਿਰ ਹੋਈ ਤੇ ਉਹ ਖੁਸ਼ੀ ਦੇ ਨਾਲ ਪਰੀ ਦੂਜੇ ਸ਼ਾਗਿਰਦਾਂ ਨੂੰ ਦੱਸਣ ਲਈ ਨੱਸੀ ਕਿ ਯਸੂ ਜ਼ਿੰਦਾ ਹੈ, ਯਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਛੇਤੀ ਯਸੂ ਸ਼ਾਗਿਰਦਾਂ ਤੇ ਜ਼ਾਹਿਰ ਹੋਇਆ ਤੇ ਉਹਨੇ ਆਪਣੇ ਹੱਥਾਂ ਵਿੱਚ ਮੇਖਾਂ ਦੇ ਨਿਸ਼ਾਨ ਵਿਖਾਏ। ਇਹ ਸੱਚ ਸੀ ਕਿ ਯਸੂ ਜੀ ਉੱਠਿਆ ਸੀ। ਉਸਨੇ ਪਤਰਸ ਨੂੰ ਉਸਦਾ ਇਨਕਾਰ ਕਰਨਾ ਮਾਫ ਕਰ ਦਿੱਤਾ ਤੇ ਆਪਣੇ ਸ਼ਾਗਿਰਦਾਂ ਨੂੰ ਹੁਕਮ ਦਿੱਤਾ ਕਿ ਸਾਰੀ ਦੁਨੀਆਂ ਦੇ ਵਿੱਚ ਜਾ ਕੇ ਉਹਦੀ ਗਵਾਹੀ ਦੇਣ। ਫਿਰ ਉਹ ਜੰਨਤ ਵਿੱਚ ਵਾਪਸ ਚਲਾ ਗਿਆ ਜਿੱਥੋਂ ਉਹ ਪਹਿਲਾਂ ਕ੍ਰਿਸਮਸ 'ਤੇ ਆਇਆ ਸੀ।